ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਗਲਾ ਸ਼ਬਦ ਜੋ ਹੈ ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਦੇਣਾ ਕਰਦੇ ਨੇ ਮਹਾਰਾਜ, ਕਿਉਂਕਿ ਜਗਿਆਸੂ ਨੇ ਆ ਕੇ ਮਹਾਤਮਾ ਤੋਂ ਪੁੱਛਿਆ ਕਿ ਆਪ ਜੀ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ, ਮਹਾਤਮਾ ਆਪਣੀ ਵਿਵਸਥਾ ਸੁਣਾਉਣਗੇ। ਹੁਣ ਜਗਿਆਸੂ ਉਹਨੂੰ ਕਹਿੰਦੇ ਨੇ, ਜ ਨਾਮ ਹੁੰਦਾ ਪੈਦਾ ਹੋਣ ਦਾ, ਗੇ ਨਾਮ ਹੁੰਦਾ ਗਿਆਨ ਦਾ, ਆਸੂ ਨਾਮ ਹੁੰਦਾ ਆਸ ਦਾ। ਜਿਸ ਦੇ ਮਨ ਅੰਦਰ ਗਿਆਨ ਦੇ ਪੈਦਾ ਹੋਣ ਦੀ ਆਸ ਹੋਵੇ ਕਿ ਮੈਨੂੰ ਗਿਆਨ ਹੋ ਜੇ, ਮੈਨੂੰ ਬ੍ਰਹਮ ਗਿਆਨ ਹੋ ਜੇ, ਉਹ ਫਿਰ ਰੱਬ ਦਾ ਪਿਆਰਾ ਕਿਸੇ ਬ੍ਰਹਮ ਗਿਆਨੀ ਕੋਲ ਜਾਂਦਾ, ਸਤਿਗੁਰਾਂ ਕੋਲ ਜਾਂਦਾ, ਜਾ ਕੇ ਪੁੱਛਦਾ, ਬੇਨਤੀਆਂ ਕਰਦਾ, ਬ੍ਰਹਮ ਗਿਆਨ ਵਿੱਚ ਰੱਤੇ ਹੋਏ ਗੁਰਸਿੱਖਾਂ ਕੋਲ ਜਾ ਕੇ ਬੇਨਤੀ ਕਰਦਾ। ਭਲੀ ਸਰੀ ਜੇ ਉੱਭਰੀ ਹਉਮੈ ਮੂਈ ਕਰਾਹ। ਸ੍ਰੀ ਰਾਗ ਵਿੱਚ ਹੁਣ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ 11ਵਾਂ ਸ਼ਬਦ ਭਲੀ ਸਰੀ, ਕਹਿੰਦੇ ਚੰਗੀ ਗੱਲ ਹੋਈ ਜੋ ਮੈਂ ਇਹਨਾਂ ਵਿਕਾਰਾਂ ਤੋਂ ਉੱਭਰੀ ਹਾਂ, ਬਚ ਗਈ ਹਾਂ। ਭਲੀ ਸਰੀ ਜੇ ਉੱਭਰੀ, ਕਿਉਂਕਿ ਹਉਮੈ ਮੂਈ ਘਰਾ ਹੋ, ਜਿਹੜੀ ਹੰਗਤਾ ਮਮਤਾ ਜੋ ਹਿਰਦੇ ਘਰ ਵਿੱਚ ਆਈ ਹੋਈ ਸੀ ਨਾ, ਘਰਾਹੋ ਤੋਂ ਭਾਵ ਜੋ ਚੌਧਰਾਣੀ ਬਣੀ ਹੋਈ ਸੀ ਉਹ ਵੀ ਮਰ ਗਈ। ਚੰਗਾ ਹੋ ਗਿਆ, ਮੇਰੇ ਗਲੋਂ ਲੱਥ ਗਈ ਇਹ ਵਿਕਾਰ, ਲੱਥ ਗਏ ਹਉਮੈ, ਲੱਥ ਗਈ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇ ਸਾਹ। ਕਹਿੰਦੇ ਜਦੋਂ ਹਿਰਦੇ ਚ ਪੂਰਿਆਂ ਸਤਿਗੁਰਾਂ ਦਾ ਭਰੋਸਾ ਹੋ ਗਿਆ ਨਾ, ਸਤਿਗੁਰ ਕਾ ਵੇ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ, ਵਿਸਾਹ ਤੋਂ ਭਾਵ ਭਰੋਸਾ ਹੋ ਗਿਆ। ਦੂਤ ਲੱਗੇ ਫਿਰ ਚਾਕਰੀ, ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ, ਪਹਿਲਾਂ ਤਾਂ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ, ਹੁਣ ਉਲਟਾ ਮੇਰੇ ਅੱਗੇ ਹੱਥ ਜੋੜ ਕੇ ਖੜਦੇ ਨੇ, ਮੇਰੀ ਸੇਵਾ ਕਰਦੇ ਨੇ, ਮੇਰੀ ਨੌਕਰੀ ਕਰਦੇ ਨੇ। ਕਹਿੰਦੇ ਦੇਖਿਓ ਜੀ, ਕਿਤੇ ਸਾਡੀ ਸ਼ਿਕਾਇਤ ਨਾ ਲਾ ਦਿਓ ਪਰਮਾਤਮਾ ਕੋਲੇ, ਸਾਨੂੰ ਬਹੁਤ ਤੰਗੀ ਹੋਵੇਗੀ, ਫਿਰ ਸਾਨੂੰ ਸਜ਼ਾ ਮਿਲੇਗੀ। ਫਿਰ ਇਸ ਕਰਕੇ ਹੋਰ ਵੀ ਲਿਖਿਆ ਪ੍ਰਭਾਤੀ ਰਾਗ, ਸਗਲ ਦੂਤ ਮੇਰੀ ਸੇਵਾ ਲਾਏ। ਸਾਰੇ ਦੂਤ ਜਦੋਂ ਨਾਮ ਦਿੱਤਾ ਗੁਰਾਂ ਨੇ ਹਿਰਦੇ ਚ, ਇਹ ਸਾਰੇ ਹੀ ਮੇਰੇ ਸੇਵਾਦਾਰ ਬਣ ਗਏ। ਜਿਹੜੇ ਪਰੇਸ਼ਾਨੀਆਂ ਦਿੰਦੇ ਸੀ ਉਹ ਉਲਟ ਕੇ ਮੇਰੇ ਸਭ ਸੇਵਾਦਾਰ ਬਣ ਗਏ। ਦੂਤ ਦੁਸ਼ਟ ਸਜਨਈ ਹੋ ਗਏ ਸਾਰੇ ਮੇਰੇ, ਅਪੁਸ਼ਟ ਬਾਤ ਤੇ ਪਈ ਸਿਧਰੀ। ਇਹ ਸਾਰਾ ਕੁਛ ਆਪਣੇ ਆਪ ਹੀ ਕਿਰਪਾ ਹੋਣ ਲੱਗ ਪਈ, ਨਾਮ ਦੀ ਬਖਸ਼ਿਸ਼ ਹੋ ਗਈ ਸਾਰੀ। ਇਹ ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ। ਕਹਿੰਦੇ ਬੇਪਰਵਾਹ ਵਾਹਿਗੁਰੂ ਨੂੰ ਸੱਚਾ ਨਿਸ਼ਚੇ ਕਰਦਿਆਂ ਹੋਇਆਂ ਜਦੋਂ ਹੁਣ ਅਸੀਂ ਵਿਅਰਥ ਦੀ ਕਲਪਨਾ ਤਿਆਗ ਦਿੱਤੀ, ਕਲਪ ਜਿਹੜੀ ਵਿਅਰਥ ਦੀ ਕਲਪਨਾ ਸੀ ਨੇ ਤਿਆਗੀ, ਅਸੀਂ ਸੋਚਿਆ ਇਹ ਬਾਦ ਹੈ, ਇਹ ਬੇਅਰਥ ਹੀ ਹੈ। ਬੇਅਰਥ ਦੀ ਕਲਪਨਾ ਕਿਉਂ ਕਰਨੀ ਮਨ ਦੇ ਅੰਦਰ, ਕਿਉਂ ਐਵੇਂ ਸਮਾਂ ਬਰਬਾਦ ਕਰਨਾ ਆਪਣਾ? ਉਹ ਸੱਚਾ ਬੇਪਰਵਾਹ ਮਨ ਦੇ ਅੰਦਰ ਭਰੋਸਾ ਕਰ ਲਿਆ ਜਦੋਂ ਹੈ ਭੀ ਸੱਚ, ਤਾਂ ਫਿਰ ਕਿਉਂ ਡੋਲਣਾ? ਮਨ ਰੇ ਸੱਚ ਮਿਲੈ ਭਾਉ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਹੇ ਜੀਵ, ਹੇ ਮਨੁੱਖ, ਜਾਂ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਕਹਿੰਦੇ, ਸੱਚਾ ਨਾਮ ਜਦੋਂ ਮਿਲ ਜਾਂਦਾ ਨਾ ਜੀਵ ਨੂੰ, ਸੱਚੇ ਨਾਮ ਦੇ ਵਿੱਚ ਜੀਵ ਮਿਲ ਜਾਂਦਾ, ਇੱਕ ਮਿੱਕ ਹੋ ਜਾਂਦੇ ਨੇ, ਤਾਂ ਭਾਉ ਜਾਏ ਫਿਰ ਜਮਾਂ ਦਾ ਹੋਰ ਸਾਰੇ ਯਹਿ ਭੈ ਪਰਲੋਕ ਪੈ ਜਨਮ ਵੇਦਨਾ ਜਾਤ ਅਨ ਰੱਖਿਆ ਅਰ ਗੁਪਤ ਪੈ ਅਕਸਮਾਤਰ ਪੈ ਸਾਤ। ਇਹ ਸੱਤ ਪ੍ਰਕਾਰ ਦਾ ਡਰ ਮਨੁੱਖ ਨੂੰ ਚਿੰਬੜਿਆ ਹੀ ਰਹਿੰਦਾ, ਇਹ ਸਾਰਾ ਹੀ ਡਰ ਦੂਰ ਹੋ ਜਾਂਦਾ। ਕਿਉਂ? ਰਾਤ ਦੇ ਹਨੇਰੇ ਵਿੱਚ ਜੰਗਲ ਵਿੱਚੋਂ ਨਿਕਲਦੇ ਹੋਈਏ ਕੋਈ ਲਾਈਟ ਨਾ ਹੋਵੇ, ਜਿੱਥੇ ਮਾੜਾ ਜਿਹਾ ਰਸਤਾ ਜਿਹਾ ਨਜ਼ਰ ਆਉਂਦਾ ਐਵੇਂ ਡਰ ਲੱਗੀ ਜਾਂਦਾ, ਉੱਥੇ ਪਿੱਛੋਂ ਨਾ ਕੋਈ ਸੋਟਾ ਮਾਰ ਦੇ, ਜਾਨਵਰ ਨਾ ਆ ਜਾਏ, ਪੈਰ ਥੱਲੇ ਸੱਪ ਨਾ ਆ ਜਾਏ, ਕੋਈ ਆਹ ਨਾ ਹੋ ਜਾਏ, ਪੱਤਾ ਖੜਕੇ ਤਾਂ ਜਾਨ ਨਿਕਲਦੀ ਹੈ, ਡਾਕੂ ਨਾ ਆ ਜਾਏ ਕੋਈ, ਲੁਟੇਰਾ ਨਾ ਆ ਜਾਏ ਕੋਈ। ਪਰ ਜਿਉਂ ਹੀ ਦਿਨ ਚੜਿਆ, ਜਿਹੜੇ ਮੁੱਢ ਜੇ ਤੋਂ ਡਰ ਕੇ ਖੜਾ ਸੀ ਵੀ ਉਹ ਬੰਦਾ ਖੜ ਲੈ ਵੀ ਬੰਦਾ ਖੜਾ ਸਾਹਮਣੇ, ਸਾਰੀ ਰਾਤ ਬੰਦਾ ਉੱਥੇ ਲੁਕਿਆ ਰਿਹਾ ਉਹਲੇ ਹੋ ਕੇ, ਜਾਂ ਦਿਨ ਚੜਿਆ ਉਹ ਹੋਏ ਤਾਂ ਦਰਖਤ ਟੁੱਟਿਆ ਹੋਇਆ ਸੀ, ਮੈਂ ਤਾਂ ਆਖਿਆ ਕੋਈ ਬੰਦਾ ਹੀ ਖੜਾ। ਜਦੋਂ ਚਾਨਣ ਹੋ ਜੇ ਤਾਂ ਸਾਰੇ ਡਰ ਦੂਰ ਹੋ ਗਏ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜਦੋਂ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਪਰਮਾਤਮਾ ਦਾ, ਉਦੋਂ ਸਾਰੇ ਡਰ ਅਤੇ ਭਰਮ ਦੂਰ ਹੋ ਜਾਂਦੇ। ਪੰਜ ਪ੍ਰਕਾਰ ਦਾ ਭਰਮ, ਸੱਤ ਤਰ੍ਹਾਂ ਦਾ ਡਰ, ਸਭ ਦੂਰ ਹੋ ਗਿਆ। ਹਨੇਰਾ ਸੀ, ਖੌਫੀਆ ਜਿਹਾ, ਸਵੇਰੇ ਸਵੇਰੇ ਬੰਦਾ ਤੁਰਿਆ ਜਾਂਦਾ ਸੈਰ ਕਰਨ, ਮੂਹਰੇ ਰੱਸੀ ਪਈ ਸੜਕ 'ਤੇ ਲੰਬੀ ਸਾਰੀ ਟੇਢੀ ਮੇਢੀ ਜੀ, ਖੜ ਗਿਆ। ਪਿੱਛੋਂ ਕੋਈ ਬੰਦਾ, ਤੂੰ ਇੱਥੇ ਖੜਾ ਬਈ, ਕਹਿੰਦੇ ਉਹ ਸੱਪ ਲੱਗਦਾ ਮੈਨੂੰ, ਉਹ ਵੀ ਖੜ ਗਿਆ। ਤੀਜਾ ਆਇਆ, ਉਹ ਵੀ ਖੜ ਗਿਆ। ਹੌਲੀ ਹੌਲੀ ਦਿਨ ਚੜ੍ਹੇ ਆਇਆ, ਸੋਟੀਆਂ ਚੱਕੀ ਫਿਰ ਨੂੰ ਮਾਰਨ ਨੂੰ ਸੱਪ, ਜਾਂ ਨੇੜੇ ਗਏ ਉਹ ਹੋਏ ਤਾਂ ਰੱਸੀ ਡਿੱਗੀ ਹੋਈ, ਐਵੇਂ ਡਰੀ ਜਾਂਦੇ ਸੀ। ਇਹਨੂੰ ਕਹਿੰਦੇ ਭਰਮ ਪੈ ਜਾਣਾ। ਇਸੇ ਤਰ੍ਹਾਂ ਮਨੁੱਖ ਨੂੰ ਭਰਮ ਪੈ ਗਿਆ। ਮਨੁੱਖ ਆ ਸਾਰੀ ਜਿਹੜੀ ਸ੍ਰਿਸ਼ਟੀ ਹੈ, ਹੈ ਤਾਂ ਬ੍ਰਹਮ ਰੂਪ ਰੱਸੀ, ਪਰ ਇਹਨੂੰ ਮਾਇਆ ਰੂਪੀ ਸੱਪ ਕਲਪ ਲਿਆ ਇਸਨੇ। ਜਦੋਂ ਗੁਰਾਂ ਨੇ ਗਿਆਨ ਦਿੱਤਾ ਤਾਂ ਚਾਨਣ ਹੋ ਗਿਆ ਹਿਰਦੇ ਦੇ ਅੰਦਰ। ਹੁਣ ਸਤਿਗੁਰੂ ਜਦੋਂ ਹਿਰਦੇ 'ਚ ਚਾਨਣ ਬਖਸ਼ਿਸ਼ ਕਰਦੇ ਨੇ, ਸਭ ਵਹਿਮ ਭਰਮ ਸਭ ਦੂਰ ਹੋ ਜਾਂਦੇ ਨੇ, ਮਨ ਦੇ ਸ਼ੰਕੇ ਨਿਵਿਰਤ ਹੋ ਜਾਂਦੇ ਨੇ। ਇਸ ਕਰਕੇ ਜੋ ਕੁਝ ਹੈ ਉਹ ਸ਼ਬਦ ਦੀ ਵਿਚਾਰ ਵਿੱਚ ਹੈ। ਜੇ ਕੌਮ ਇਹ ਕੰਮ ਨੂੰ ਸਮਝੇ ਵੀ ਸ਼ਬਦ ਦੀ ਵਿਚਾਰ ਕਰੀਏ ਬਹਿ ਕੇ, ਸਾਰੇ ਜਾਣੇ ਹਨੇਰੇ ਖਤਮ ਹੋ ਜਾਣਗੇ ਆਪਣੇ। ਪਰ ਸ਼ਬਦ ਦੀ ਵਿਚਾਰ ਦੇਖ ਲਓ ਕੋਈ ਨਹੀਂ ਕਰਦਾ। ਉੱਦਾਂ ਬੜੀਆਂ ਬੜੀਆਂ ਕਨਵੈਨਸ਼ਨਾਂ 'ਤੇ ਮਾਰ ਕੇ ਅਤੇ ਇਕੱਠ ਕਰੋ ਉਹ ਕਰੋ, ਬੜੇ ਇਕੱਠ ਕਰਦੇ ਆ। ਉਹ ਕਦੋਂ ਕਰਦੇ ਜੀ? ਦਿਨੇ ਆਇਓ 10-11 ਵਜੇ, ਉਦੋਂ ਆਪਾਂ ਇਕੱਠ ਕਰਨਾ। ਮੀਟਿੰਗ ਰੱਖੀ ਦੁਪਹਿਰੇ 12 ਵਜੇ, ਉਹ ਤਾਂ ਸੌਖੀ ਹੋਈ ਆ। ਰੌਲਾ ਰੱਪਾ ਇੱਕ ਮੁੱਕੇ ਘਸੁੰਨ ਹੋਈ ਜਾਣਾ, ਉਹ ਤਾਂ ਸੌਖਾ ਕੰਮ। ਗੱਲ ਤਾਂ ਅੰਮ੍ਰਿਤ ਵੇਲਾ ਸਾਂਭਣ ਦੀ ਸੀ। ਅੰਮ੍ਰਿਤ ਵੇਲੇ ਬਹਿ ਕੇ ਸ਼ਬਦ ਪੜ੍ਹ ਕੇ ਉਹਦੀ ਵਿਚਾਰ ਕਰਨੀ ਸੀ, ਉਹ ਤਾਂ ਸਾਂਭਿਆ ਹੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਫਜ਼ੂਲ ਦੇ ਗੱਲਾਂ ਦੇ ਵਿੱਚ ਇਨਸਾਨ ਪੈ ਗਿਆ, ਪਰ ਅਸੀਂ ਤਾਂ ਇਹ ਸਮਝ ਲਿਆ ਕਿ ਸਭ ਬਾਦ ਹੈ। ਭੈ ਬਿਨ ਨਿਰਭਉ ਕਿਉਂ ਥੀਐ। ਵਾਹਿਗੁਰੂ ਦੇ ਡਰ ਨੂੰ ਮਨ ਦੇ ਅੰਦਰ ਵਸਾਏ ਤੋਂ ਬਿਨਾਂ ਇਹ ਜੀਵ ਜਿਹੜਾ ਨਾ, ਕਿਸੇ ਤਰ੍ਹਾਂ ਦਾ ਵੀ ਡਰ ਜਿਹੜਾ ਹੁੰਦਾ, ਮੌਤ ਦਾ ਡਰ, ਜਮਾਂ ਦਾ ਡਰ, ਜਨਮ ਮਰਨ ਦਾ ਡਰ ਬਾਰ ਬਾਰ, ਇਹ ਸਾਰਾ ਡਰ ਫੇਰ ਦੂਰ ਹੁੰਦਾ ਜਦੋਂ ਭੈ ਹਿਰਦੇ 'ਚ ਵਸਾ ਲਈਏ, ਨਿਰਭਉ ਵਾਹਿਗੁਰੂ ਹਿਰਦੇ 'ਚ ਆ ਜਾਵੇ। ਫਿਰ ਨਿਰਭਉ ਹੋ ਜਾਂਦਾ ਜੀਵ ਆਪ ਵੀ, ਜਦੋਂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦਾ ਜਾਪ ਕਰਦਾ। ਗੁਰਮੁਖ ਸ਼ਬਦ ਸਮਾਏ ਰਹਾਓ, ਕਿਉਂਕਿ ਵਾਹਿਗੁਰੂ ਦਾ ਡਰ ਧਾਰਨ ਲਈ ਮੁਖੀ ਗੁਰਾਂ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਹਿਰਦੇ 'ਚ ਵਸਾਵੇ। ਉਪਦੇਸ਼ ਵਿੱਚ ਆਪ ਸਮਾਏ ਰਹੋ, ਉਪਦੇਸ਼ ਨੂੰ ਮਨ 'ਚ ਵਸਾਏ ਰਹੋ। ਇੱਥੇ ਆਪਾਂ ਵੀ ਡਾਇਰੈਕਸ਼ਨ ਲੈਂਦੇ ਹਾਂ, ਕਿਤੇ ਵੀ ਜਾਓ ਡਾਇਰੈਕਸ਼ਨ ਲੈਂਦੇ ਹਾਂ, ਭਾਵੇਂ ਕਿਸੇ ਪਿੰਡ 'ਚ ਵੀ ਚਲੇ ਜਾਓ, ਜੇ ਫਲਾਨਿਆਂ ਦਾ ਘਰ ਕਿੱਧਰ ਹੈ। ਜੇ ਕਿਤੇ ਉਹ ਭੁੱਲ ਜਾਏ ਨਾ ਮਨ 'ਚੋਂ, ਪਤਾ ਨਹੀਂ ਆਹ ਦੱਸਿਆ ਸੀ ਰਸਤਾ ਕਿ ਆਹ ਸੀ ਦੱਸਿਆ, ਉਦੋਂ ਮੈਂ ਧਿਆਨ ਨਾਲ ਸੁਣਿਆ ਨਹੀਂ, ਇਹੀ ਰੌਲਾ ਪਿਆ ਰਹਿੰਦਾ ਹੈ। ਕਿਉਂਕਿ ਇੱਕੋ ਜਿਹੀ ਸਾਰਾ ਹਿਸਾਬ ਕਿਤਾਬ ਹੁੰਦਾ, ਫਿਰ ਭੁੱਲ ਜਾਂਦਾ, ਫਿਰ ਫੋਨ ਕਰਦਾ, ਉਹ ਡਾਇਰੈਕਸ਼ਨ ਭੁੱਲ ਗਿਆ ਮੈਂ ਤਾਂ। ਅਗਲਾ ਕਹਿੰਦਾ ਉਹ ਤੂੰ ਤਾਂ ਕਿਤੇ ਹੋਰ ਹੀ ਤੁਰਿਆ ਫਿਰਦਾ, ਤੈਨੂੰ ਤਾਂ ਮੈਂ ਆਹ ਕਿਹਾ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਪਹਿਲਾਂ ਤੁਸੀਂ ਧਿਆਨ ਨਾਲ ਜੋ ਮੈਂ ਡਾਇਰੈਕਸ਼ਨ ਦਿੱਤੀ ਬਾਣੀ 'ਚ, ਉਹਨੂੰ ਪਹਿਲਾਂ ਧਿਆਨ ਨਾਲ ਸੁਣ ਲਓ, ਬੈਠ ਕੇ ਸੁਣ ਕੇ ਫਿਰ ਉਹਨੂੰ ਮਨ 'ਚ ਵਸਾ ਕੇ ਉਹਦੇ ਅਨੁਸਾਰ ਆਪਣਾ ਪ੍ਰੋਗਰਾਮ ਫੀਡ ਕਰ ਲਓ ਅੰਦਰ, ਫਿਰ ਤੁਰੇ ਜਾਓ, ਫਿਰ ਸੌਖਾ। ਅਤੇ ਜੇ ਤੁਸੀਂ ਮੇਰਾ ਤਾਂ ਉਪਦੇਸ਼ ਨਹੀਂ ਸੁਣਿਆ ਤਾਂ ਆਪਣੀ ਬੁੱਧੀ ਅਨੁਸਾਰ ਕੋਸ਼ਿਸ਼ ਕਰੋਗੇ ਤਾਂ ਕਾਮਯਾਬ ਨਹੀਂ ਹੋਵੋਗੇ, ਨਿਸਫਲ ਹੋ ਜਾਓਗੇ। ਪਹਿਲਾਂ ਉਪਦੇਸ਼ ਸੁਣਨਾ ਜ਼ਰੂਰੀ ਹੈ। ਇਸ ਕਰਕੇ ਗੁਰਾਂ ਦੁਆਰਾ ਪਹਿਲਾਂ ਬ੍ਰਹਮ 'ਚ ਸਮਾਉਣਾ ਕਰੇ ਉਪਦੇਸ਼ ਸੁਣ ਕੇ। ਕੇਤਾ ਆਖਣ ਆਖੀ ਐ, ਆਖਣ ਤੋਟ ਨਾ ਹੋਏ। ਪਰਮਾਤਮਾ ਦਾ ਚਾਹੇ ਕਿੰਨਾ ਹੀ ਜਸ ਆਖਣਾ ਕਰੇ, ਪਰ ਕਥਨ ਕਰਨ ਨਾਲ ਕਦੇ ਉਹ ਘਾਟਾ ਤਾਂ ਨਹੀਂ ਪੈਂਦਾ, ਜਾਂ ਸਿਰਾ ਤਾਂ ਨਹੀਂ ਲੱਗਦਾ ਹੈ। ਇਸ ਕਰਕੇ ਪਰਮਾਤਮਾ ਦਾ ਜਸ ਕਹੀ ਜਾਵੇ, ਕਹੀ ਜਾਵੇ। ਕਈ ਬੰਦੇ ਕਹਿਣਗੇ ਲੈ ਰੱਬ ਨੂੰ ਸਾਰੀ ਰਾਤ ਤੰਗ ਕਰਦੇ ਰਹਿੰਦੇ ਆ, ਆ ਦਿਨੇ ਬੁੜਬੁੜ ਕਰਦੇ ਰਹਿੰਦੇ ਆ, ਰੱਬ ਤੰਗ ਹੁੰਦਾ। ਐਸੀਆਂ ਐਸੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਦੇ ਮਨ ਨੂੰ ਤੋੜਨਾ, ਪਿੱਛੇ ਨੂੰ ਹਟਾਉਣਾ, ਇਹ ਪਤਾ ਨਹੀਂ ਕਿਉਂ ਆਈ ਸੀ ਦੁਨੀਆਂ 'ਚ, ਉੱਦਾਂ ਹੀ ਆ ਗਏ ਪਤਾ ਨਹੀਂ। ਮਨੁੱਖਾ ਜਨਮ ਐਵੇਂ ਕਿਤੇ ਮਿਲ ਗਿਆ, ਆ ਗਏ ਬਸ, ਆਵਨ ਆਏ ਜਗਤ ਮਹਿ ਬਿਨ ਬੂਝੇ ਪਸ਼ਟ ਹੋਰ। ਕਹਿੰਦੇ ਢੋਰ ਗਵਾਰਾਂ ਪਸ਼ੂਆਂ ਵਾਲਾ ਜੀਵਨ ਬਤੀਤ ਕੀਤਾ, ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ਼ਟ ਹੋਰ। ਤਾਂ ਮਹਾਰਾਜ ਕਹਿੰਦੇ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ। ਪਰਮਾਤਮਾ ਦੇ ਦਰਬਾਰ ਤੋਂ ਮੰਗਣ ਵਾਲੇ ਕਿੰਨੇ ਹੀ ਨੇ, ਪਰ ਵਾਹਿਗੁਰੂ ਦੇਖੋ ਇੱਕੋ ਹੀ ਹੈ, ਪਰ ਦੇਖੋ ਸਾਰਿਆਂ ਨੂੰ ਦੇਈ ਜਾਂਦਾ, ਕਦੇ ਵੀ ਨਹੀਂ ਖਾਲੀ ਛੱਡਦਾ। ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁੱਖ ਹੋਏ। ਜਿਸ ਵਾਹਿਗੁਰੂ ਦੇ ਆਸਰੇ ਜੀ ਤੇ ਪ੍ਰਾਣ ਟਿਕੇ ਹੋਏ ਨੇ ਸਾਡੇ ਅੰਦਰ, ਜਿਸ ਕੇ ਜੀ ਪ੍ਰਾਣ ਹੈ, ਜੀਵ ਨੂੰ ਪ੍ਰਾਣ ਤੇ ਹੋਰ ਸਾਰੀਆਂ ਚੀਜ਼ਾਂ ਵਾਹਿਗੁਰੂ ਨੇ ਦਿੱਤੇ ਹੋਏ ਨੇ। ਜੇ ਉਹ ਵਾਹਿਗੁਰੂ ਮਨ ਵਿੱਚ ਵਸ ਜਾਵੇ ਤਾਂ ਹੀ ਸੁੱਖ ਪ੍ਰਾਪਤ ਹੁੰਦਾ ਹੈ। ਜੱਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖੇਲ ਆਏ। ਇਹ ਜਗਤ ਦੀ ਜਿਹੜੀ ਬਣੀ ਹੋਈ ਖੇਡ ਹੈ ਨਾ, ਸੁਪਨੇ ਵਾਂਗੂ ਹੈ, ਬਾਜੀਗਰ ਦੀ ਖੇਡ ਵਾਂਗੂ ਮਿਥਿਆ, ਝੂਠੀ ਹੈ। ਇਹ ਸਾਰਾ ਖੇਲ ਇੱਕ ਛਿਨ ਵਿੱਚ ਖਿਲਰ ਜਾਣਾ ਹੈ, ਛਿਨ ਵਿੱਚ ਬਣਦਾ ਵੀ ਇੰਨੇ 'ਚ ਹੀ ਹੈ, ਇੱਕ ਛਿਨ ਵਿੱਚ ਬਣਦਾ, ਛਿਨ ਵਿੱਚ ਹੀ ਨਾਸ ਹੋ ਜਾਂਦਾ ਹੈ। ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ। ਕਹਿੰਦੇ ਜਦੋਂ ਸੰਜੋਗੀ ਕਰਮ ਅੱਗੇ ਆਉਂਦਾ ਤੇ ਜੀਵ ਪਦਾਰਥਾਂ ਨਾਲ ਸੰਬੰਧੀਆਂ ਨਾਲ ਮਿਲ ਕੇ ਇੱਕ ਮਿੱਕ ਹੋ ਜਾਂਦਾ ਹੈ। ਜਿਸ ਵੇਲੇ ਵਿਜੋਗੀ ਕਰਮ ਆਉਂਦਾ ਜੀਵ ਸੰਬੰਧੀਆਂ ਕੋਲ ਉੱਠ ਕੇ ਚਲਿਆ ਜਾਂਦਾ। ਗੱਲ ਕਰਮ ਦੀ ਹੈ ਕਿ ਸਾਡਾ ਕਰਮ ਕਿਹੜਾ ਆਇਆ ਹੁਣ, ਇਹ ਸੰਜੋਗੀ ਕਰਮ ਆਇਆ ਜਾਂ ਵਿਜੋਗੀ ਕਰਮ ਆਇਆ। ਹੁਣ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਜੋਗੀ ਹੋਏ, ਅਸੀਂ ਵਾਹਿਗੁਰੂ ਨਾਲ ਮਿਲ ਕੇ ਇੱਕ ਮਿੱਕ ਹੋਏ, ਸੋ ਗੁਰਾਂ ਤੋਂ ਜਿਹੜੇ ਵਿਜੋਗੀ ਸੀਗੇ ਵਿਛੜੇ ਹੋਏ, ਉਹ ਤਾਂ ਉੱਠ ਕੇ ਚੜ੍ਹਾਈਆਂ ਕਰ ਗਏ, ਜਨਮ ਮਰਨ ਦੇ ਚੱਕਰ 'ਚ ਪੈ ਗਏ। ਜਿਨ੍ਹਾਂ ਨੂੰ ਗੁਰਾਂ ਦਾ ਸੰਯੋਗ ਹੋ ਗਿਆ ਉਹ ਚੜ੍ਹਦੀ ਕਲਾ 'ਚ ਹੋ ਗਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ। ਸਤਿਗੁਰੂ ਕਹਿੰਦੇ ਨੇ ਪ੍ਰਗਟੇ ਭਲੇ ਸੰਯੋਗਾ, ਚੰਗੇ ਸੰਯੋਗ ਪ੍ਰਗਟ ਹੁੰਦੇ ਨੇ ਇਨਸਾਨ ਦੇ। ਸੋ ਇਸ ਕਰਕੇ ਸੰਯੋਗ ਚੰਗਾ ਆ ਜੇ ਤਾਂ ਇੱਕਦਮ ਬੰਦਾ ਪੰਜਾਂ ਪਿਆਰਿਆਂ ਨੂੰ ਮਿਲ ਪੈਂਦਾ ਹੈ, ਅਮਰ ਛਕ ਲੈਂਦਾ ਹੈ, ਗੁਰੂ ਘਰ 'ਚ ਆ ਜਾਂਦਾ ਹੈ। ਅਤੇ ਜਿਨ੍ਹਾਂ ਦਾ ਵਿਯੋਗ ਲਿਖਿਆ ਹੋਇਆ ਉਹ ਵਿਯੋਗ ਵਿੱਚ ਹੀ ਤੁਰੇ ਫਿਰਦੇ ਨੇ, ਵਿਛੋੜੇ ਵਿੱਚ ਹੀ ਤੁਰੇ ਫਿਰਦੇ ਨੇ। ਜੋ ਤਿਸ ਪਾਣਾ ਸੋ ਥੀਐ ਵਰ ਨਾ ਕਰਨਾ ਜਾਏ। ਜੋ ਉਸ ਵਾਹਿਗੁਰੂ ਨੂੰ ਪਾਉਂਦਾ, ਜੋ ਉਹਦਾ ਹੁਕਮ ਹੈ ਉਹੀ ਹੁੰਦਾ, ਉਹਦੇ ਹੁਕਮ ਤੋਂ ਬਿਨਾਂ ਆਪਣੇ ਜ਼ੋਰ ਨਾਲ ਕੁਛ ਵੀ ਨਹੀਂ ਕੀਤਾ ਜਾ ਸਕਦਾ, ਕਿੱਲ ਕਿੱਲ ਕੇ ਮਰ ਜਾਂਦਾ ਇਨਸਾਨ। ਤਾਂ ਹੀ ਉਹ ਸਤਿਗੁਰਾਂ ਨੇ ਕਿਹਾ, ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ। ਕੋਈ ਚੀਜ਼ ਉੱਤੇ ਸਾਡਾ ਜ਼ੋਰ ਨਹੀਂ, ਜੇ ਅਸੀਂ ਕਹੀਏ ਸਾਡਾ ਕਿਸੇ ਚੀਜ਼ ਉੱਤੇ ਜ਼ੋਰ ਚੱਲ ਸਕਦਾ। ਗੁਰਮੁਖ ਵਸਤਵੇ ਸਾਹੀ ਹੈ ਸੱਚ ਵੱਖਰ ਸੱਚ ਰਾਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਜਿਹੜੀ ਵਸਤੂ ਨੂੰ ਚਾਹੀਏ ਨਾ, ਉਹ ਸਤਿਗੁਰੂ ਰਾਹੀਂ ਖਰੀਦੀਏ, ਵਸਤੂ ਨੂੰ ਵਿਸਾਈਏ। ਗੁਰਮੁਖ ਵਸਤਵੇ ਸਾਹੀ ਹੈ, ਕੀ ਖਰੀਦੀਏ ਜੀ? ਕਹਿੰਦੇ ਨਾਮਦਾਨ ਗੁਰਾਂ ਤੋਂ। ਕਿਹੜੀ ਵਸਤੂ ਜੀ? ਕਹਿੰਦੇ ਸੱਚ ਵੱਖਰ, ਸੱਚ ਨਾਮ ਰੂਪ ਸੌਦੇ ਨੂੰ ਖਰੀਦੇ, ਸੌਦਾ ਕਿਹਾ ਜਾ। ਕਹਿੰਦੇ ਜੀਵ ਦੀ ਸੱਚੀ ਪੂੰਜੀ ਤਾਂ ਨਾਮ ਹੀ ਹੈ, ਸੱਚੀ ਸ਼ਰਧਾ ਰੂਪ ਪੂੰਜੀ ਕਰਕੇ ਗੁਰਮੁਖ ਦੇ ਅਰਥ ਕਈ ਨੇ, ਮੁਖੀ ਗੁਰਾਂ ਰਾਹੀਂ ਇੱਥੇ ਲਾਉਣਾ ਗੁਰਮੁਖ, ਕਿ ਮੁਖੀ ਗੁਰਾਂ ਪਾਸੋਂ ਸੱਚ ਜਿਹੜਾ ਵੱਖਰ ਹੈ ਨਾ, ਲਾਭਦਾਇਕ ਵਸਤੂ ਨੂੰ ਵੱਖਰ ਕਹਿੰਦੇ ਨੇ, ਵੱਖਰ ਵੇਸਾਹੀ ਹੈ। ਸੱਚ ਨਾਮ ਰੂਪ ਸੌਦੇ ਨੂੰ ਖਰੀਦੇ ਤਾਂ ਆਤਮਕ ਵਸਤੂ ਅੰਦਰ ਸਾਡੇ ਜਿਹੜਾ ਪ੍ਰਕਾਸ਼ ਹੈ, ਨਾਮ ਜਪਦਿਆਂ ਜਪਦਿਆਂ ਸਾਡੇ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ, ਅਤੇ ਉਹੀ ਪ੍ਰਕਾਸ਼ ਹੀ ਪਰਮਾਤਮਾ ਹੈ। ਨਿਰਗੁਣ ਰੂਪ ਦੇ ਵਿੱਚ ਸਰੀਰ ਨੂੰ ਠੰਡ ਲੱਗਦੀ, ਸਰੀਰ ਨੂੰ ਸੱਟ ਲੱਗਦੀ, ਸਰੀਰ ਕੱਟਿਆ ਵੱਢਿਆ ਜਾਂਦਾ, ਡੁੱਬ ਸਕਦਾ, ਸੜ ਸਕਦਾ, ਕੁਛ ਵੀ ਹੋ ਸਕਦਾ ਸਰੀਰ ਨੂੰ। ਪਰ ਮਹਾਰਾਜ ਕਹਿੰਦੇ ਜਿਹੜਾ ਅੰਦਰ ਆਤਮਾ ਦਾ ਪ੍ਰਕਾਸ਼ ਹੈ, ਉਹਨੂੰ ਨਾ ਕੋਈ ਕੱਟ ਸਕਦਾ, ਨਾ ਮਾਰ ਸਕਦਾ, ਨਾ ਹੀ ਉਹਨੂੰ ਕੋਈ ਡੁਬੋ ਸਕਦਾ, ਨਾ ਸਾੜ ਸਕਦਾ, ਨਾ ਚੋਰੀ ਕਰ ਸਕਦਾ, ਉਹ ਆਤਮਾ ਪਰਮਾਤਮਾ ਦਾ ਹੀ ਰੂਪ ਹੈ, ਇਸ ਕਰਕੇ ਆਪਣਾ ਨਿਸ਼ਾਨਾ ਹੈ ਇਸ ਨਾਸਵੰਤ ਸਰੀਰ ਤੋਂ ਕੰਮ ਲੈਣਾ ਉਸ ਅਵਿਨਾਸ਼ੀ ਦਰਸ਼ਨਾਂ ਤੱਕ ਜਾਣ ਲਈ, ਇਹ ਫਿਰ ਛੱਡ ਦੇਣਾ ਬਸ। ਕਿਉਂਕਿ ਜਦੋਂ ਆਪਾਂ ਇੱਕ ਚੀਜ਼ ਦਾ ਸਾਧਨ ਕਰਦੇ ਹਾਂ, ਇੱਥੋਂ ਘਰੋਂ ਕਾਰ 'ਤੇ ਜਾਈਏ ਏਅਰਪੋਰਟ 'ਤੇ, ਕਾਰ ਤਾਂ ਛੱਡ ਦੇ ਦੀ ਬਾਹਰ ਹੀ, ਉਹ ਤਾਂ ਇੱਕ ਸਾਧਨ ਉੱਥੇ ਤੱਕ ਜਾਣ ਦਾ ਸੀ, ਫਿਰ ਜਹਾਜ਼ ਲੈਂਦੇ ਹਾਂ ਫਿਰ ਉਹ ਵੀ ਛੱਡ ਦੇਈਦਾ, ਫਿਰ ਆਪਦੇ ਘਰ ਪਹੁੰਚ ਜਾਂਦੇ ਹਾਂ ਬਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਘਰ ਆਓ, ਸਰੀਰ ਦੇ ਰਾਹੀਂ ਆਇਆ ਜਾ ਸਕਦਾ, ਸਰੀਰ ਦੇ ਰਾਹੀਂ ਬੈਠ ਕੇ ਸੁਣਿਆ ਜਾ ਸਕਦਾ, ਸਰੀਰ ਨਾਲ ਸੇਵਾ ਕੀਤੀ ਜਾ ਸਕਦੀ ਹੈ, ਸਰੀਰ ਨਾਲ ਸ਼ਬਦ ਪੜਿਆ ਜਾ ਸਕਦਾ। ਜਦੋਂ ਹੌਲੀ ਹੌਲੀ ਆਪਣਾ ਅੰਦਰ ਆਤਮ ਗਿਆਨ ਹੋ ਗਿਆ, ਜਦੋਂ ਅੰਧਿਆਰੇ ਦੀਪਕ ਚਾਹੀ ਹੈ ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ ਘਾਟ ਦੀਪਕ ਰਹਿਆ ਸਮਾਈ, ਕਹਿ ਕਬੀਰ ਆਪ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜਾ ਨਾ ਭਤੀਜਾ ਤਾਂ ਉਹ ਕਿਆ ਕੀਜਾ। ਕਹਿੰਦੇ ਮੈਂ ਤਾਂ ਮਿਹਨਤ ਕੀਤੀ, ਮੈਨੂੰ ਤਾਂ ਰਾਸ ਆ ਗਈ, ਮੈਨੂੰ ਦੇਖ ਗਿਆ ਵਾਹਿਗੁਰੂ, ਲੋਕ ਨਹੀਂ ਪਰ ਮੰਨਦੇ ਮੇਰੀ ਗੱਲ, ਕਹਿੰਦੇ ਕਮਲਾ ਹੋ ਗਿਆ, ਸ਼ੁਦਾਈ ਹੋ ਗਿਆ, ਆ ਨਾਮ ਜਪਣ ਵਾਲੇ ਕਈ ਫਿਰ ਜੇ ਇੱਕ ਅੱਧੀ ਗੱਲ ਮੂੰਹ ਚੋਂ ਨਿਕਲ ਜੇ ਲੋਕ ਕਹਿੰਦੇ ਸ਼ੁਦਾਈ ਹੈ ਕਮਲਾ, ਫਾਲਤੂ ਦੀਆਂ ਗੱਲਾਂ ਬਹੁਤ ਕਰਦਾ। ਇਸ ਕਰਕੇ ਉਹ ਵਿਚਾਰਾ ਡਰਦਾ, ਕਿਸੇ ਨੂੰ ਦੱਸਦਾ ਹੀ ਨਹੀਂ, ਕਿਉਂਕਿ ਉਹਦੇ ਉੱਤੇ ਕੋਈ ਭਰੋਸਾ ਹੀ ਨਹੀਂ ਕਰਦਾ ਹੁੰਦਾ। ਜਿੰਨੀ ਸੱਚ ਬਣੰਜਿਆ ਗੁਰਪੂਰੇ ਸਾਬਾਸ, ਹੁਣ ਜਿਨ੍ਹਾਂ ਨੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਨਾਮ ਨੂੰ ਖਰੀਦਿਆ ਨਾ ਬਣੰਜਿਆ, ਉਹਨਾਂ ਨੂੰ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ। ਸ਼ਾਬਾਸ਼, ਇਹ ਹੈ ਸਾਡਾ ਹੀਰਾ ਪੁੱਤ, ਇਹ ਆ ਕਮਾ ਕੇ ਆਇਆ, ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਵੈਸੇ ਹਰ ਧਨ ਜਾਗਤ ਸੂਤਾ। ਇਸ ਕਰਕੇ ਨਾਮ ਧਨ ਦੀ ਖੱਟੀ ਖੱਟ ਕੇ ਜਿਹੜਾ ਪੁੱਤਰ ਗਿਆ ਉਸੇ ਨੂੰ ਸ਼ਾਬਾਸ਼ ਮਿਲਦੀ ਹੈ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਮਹਾਰਾਜ ਫਰਮਾਉਂਦੇ ਨੇ ਕਿ ਉਹੀ ਬੰਦਾ ਆਪਣੇ ਅੰਦਰ ਭਗਤ ਜਨ ਆਤਮਕ ਵਸਤੂ ਨੂੰ ਪਛਾਣਦਾ ਜਿਹਦੇ 'ਤੇ ਕਿਰਪਾ ਹੈ, ਕਿ ਜਿਸ ਗੁਰਮੁਖ ਦੇ ਪਾਸ ਸੱਚ ਨਾਮ ਰੂਪ ਸੌਦਾ ਹੈ ਉਹੀ ਆਪਣੇ ਆਤਮਕ ਵਸਤੂ ਨੂੰ ਅੰਦਰ ਪਛਾਣ ਲੈਂਦਾ। ਇੱਕ ਵਸਤ ਅਗੋਚਰ ਲਹੀ ਹੈ,